ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਰ ਟਿਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਦਾ ਬਹੁ ਪਰਉਪਕਾਰੀ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ ਅਗੰਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਲਯੁਗ ਪੀੜੀ ਸੋਢੀਆਂ ਨਿਹਚਲ ਨੀਮ ਉਸਾਰ ਖਿਲਾਰੀ ਯੁਗ ਯੁਗ ਸਤਿਗੁਰ ਧਰੇ ਅਵਤਾਰੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾਂ ਪਾਤਸ਼ਾਹ ਨਿਹਚਲ ਚੌਰ ਛਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਤਰਜਾਮੀ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਦਾਨ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰੂ ਹਰਿਕ੍ਰਿਸ਼ਨ ਆਸਰਾਂ ਪਾ ਅਫਜ਼ਾਲ ਜ਼ੀਨਤ ਅਰਾਏ ਮਹਿਫਲ ਜਾਹੋ ਜਲਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਬਖਸ਼ਿਸ਼ਾਂ ਦੇ ਭੰਡਾਰ ਹਨ। ਐਸੇ ਬਖਸ਼ਿੰਦ ਪਾਤਸ਼ਾਹ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲਯੁਗ ਕੇ ਬੋਹਿਤ ਨਾਮ ਕੇ ਜਹਾਜ਼ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਅਤੇ ਟਾਈਮ ਟੀਵੀ ਚੜ੍ਹਦੀ ਕਲਾ ਦੇ ਰਾਹੀਂ ਸੰਸਾਰ ਭਰ ਵਿੱਚ ਆਪਣੇ ਘਰਾਂ ਵਿੱਚ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰਹੀ ਸਾਧ ਸੰਗਤ ਜਿਵੇਂ ਕਿ ਸਤਿਕਾਰਯੋਗ ਸਿੰਘ ਸਾਹਿਬ ਜੀ ਗਿਆਨੀ ਹਰਨਾਮ ਸਿੰਘ ਜੀ ਨੇ ਆਪ ਜੀ ਨੂੰ ਦਰਸਾਇਆ ਹੈ, ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਹੈ। ਸੱਚੇ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਨੇ ਬਚਨ ਲਿਖੇ ਹਨ, ਦੀਨ ਦੁਨੀ ਦਾ ਪਾਤਸ਼ਾਹ 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 ਅਡੋਲਾ ਲੋਕ ਤੇ ਪਰਲੋਕ ਦੀਨ ਤੇ ਦੁਨੀ ਮੀਰੀ ਤੇ ਪੀਰੀ ਭਗਤੀ ਤੇ ਸ਼ਕਤੀ ਸ਼ਾਂਤੀ ਤੇ ਕ੍ਰਾਂਤੀ ਦੇ ਮਾਲਕ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਸਮੇਂ 30 ਮਈ 1606 ਜੇਠ ਸੁਦੀ ਚੌਥ ਨੂੰ ਲਾਹੌਰ ਸ਼ਹਿਰ ਵਿਖੇ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਧਰਮ ਕੇ ਤੁਰੰਤਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜ਼ਾਲਮ ਸਰਕਾਰ ਨੇ, ਮੌਕੇ ਦੀ ਹਕੂਮਤ ਨੇ ਤੱਤੀਆਂ ਤਵੀਆਂ 'ਤੇ ਬਿਠਾ ਕੇ, ਤੱਤਾ ਰੇਤਾ ਸੀਸ ਵਿੱਚ ਪਾ ਕੇ, ਅਸਹਿ ਅਤੇ ਅਕਹਿ ਕਸ਼ਟ ਦੇ ਕੇ ਸ਼ਹੀਦ ਕਰ ਦਿੱਤਾ। ਉਸ ਵੇਲੇ ਸਾਧ ਸੰਗਤ ਜੀ, ਪੰਚਮ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾਣ ਤੋਂ ਪਹਿਲਾਂ ਆਪਣੇ ਨਾਲ ਜੋ ਆਏ ਹੋਏ ਪੰਜ ਗੁਰਸਿੱਖ ਸਨ, ਭਾਈ ਸਾਹਿਬ, ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾ ਜੀ, ਭਾਈ ਪੈੜਾ ਜੀ, ਭਾਈ ਪਿਰਾਣਾ ਜੀ, ਇਹਨਾਂ ਪੰਜਾਂ ਗੁਰਸਿੱਖਾਂ ਨੂੰ ਸੰਦੇਸ਼ਾ ਦੇ ਕੇ, ਸੁਨੇਹਾ ਦੇ ਕੇ ਲਾਹੌਰ ਤੋਂ ਰਵਾਨਾ ਕੀਤਾ। ਪੰਚਮ ਪਾਤਸ਼ਾਹ ਨੇ ਆਪਣੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲ ਇਹ ਸੁਨੇਹਾ ਭੇਜਿਆ ਕਿ ਤੁਸੀਂ ਹੁਣ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ, ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੁਹਾਡੇ ਵਿੱਚ ਵਰਤੇਗੀ, ਇਸ ਕਰਕੇ ਤੁਸੀਂ ਗੁਰੂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਰਿਆਦਾ ਵਿੱਚ ਕਿਸੇ ਤਰ੍ਹਾਂ ਦੀ ਵੀ ਤਬਦੀਲੀ ਨਹੀਂ ਲਿਆਉਣੀ। ਜੋ ਗੁਰੂ ਘਰ ਦੀ ਮਰਿਆਦਾ ਚਲੀ ਆ ਰਹੀ ਹੈ, ਅੰਮ੍ਰਿਤ ਵੇਲੇ ਉੱਠਣਾ, ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਨਾ, ਵਾਹਿਗੁਰੂ 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 ਸਿਮਰਨ ਕਰਨਾ, ਗੁਰਬਾਣੀ ਦਾ ਨਿਤਨੇਮ ਕਰਨਾ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਨਾ, ਸੰਗਤਾਂ ਦੇ ਵਿੱਚ ਪਰਮੇਸ਼ਰ ਦੀ ਭਗਤੀ ਦਾ ਪ੍ਰਚਾਰ ਕਰਨਾ, ਗੁਰੂ ਕੇ ਲੰਗਰ ਚਲਾਉਣੇ, ਗਊ ਗਰੀਬ ਭੁੱਖੇ ਨੰਗੇ ਨੂੰ ਪ੍ਰਸ਼ਾਦਾ ਦੇਣਾ, ਹਰ ਇੱਕ ਪ੍ਰਾਣੀ ਮਾਤਰ ਵਿੱਚ ਉਸ ਪ੍ਰਭੂ ਦੀ ਜੋਤ ਜਾਣ ਕੇ ਸਾਰਿਆਂ ਦੀ ਪਾਲਣਾ ਕਰਨੀ, ਔਰ ਸਿੱਖਾਂ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦੇਣਾ। ਜੋ ਮਰਿਆਦਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਚਲੀ ਆ ਰਹੀ ਹੈ ਉਹ ਪੂਰੀ ਰੱਖਣੀ ਹੈ, ਪਰ ਇੱਕ ਨਵਾਂ ਕੰਮ ਵਾਧਾ ਕਰਨਾ ਹੈ। ਵਾਧਾ ਇਹ ਕਰਨਾ ਹੈ, ਨਈ ਰੀਤ ਇੱਕ ਰਣਕੀ ਕੀ ਜੈ। ਮਹਾਰਾਜ ਪੰਚਮ ਪਾਤਸ਼ਾਹ ਕਹਿਣ ਲੱਗੇ ਕਿ ਸ਼ਾਂਤੀ ਦੀ ਰਾਖੀ ਵਾਸਤੇ ਕ੍ਰਾਂਤੀ ਦੀ ਲੋੜ ਹੈ, ਭਗਤੀ ਦੇ ਆਲੇ ਦੁਆਲੇ ਸ਼ਕਤੀ ਦੀ ਵਾੜ ਕਰ ਦੇਣੀ ਹੈ। ਜਿਹੜਾ ਗੁਰੂ ਨਾਨਕ ਦਾ ਖਜ਼ਾਨਾ ਭਗਤੀ ਦਾ, ਸਿਮਰਨ ਦਾ, ਬੰਦਗੀ ਦਾ, ਸ਼ਾਂਤੀ ਦਾ, ਪਿਆਰ ਦਾ, ਸੁਹਿਰਦਤਾ ਦਾ ਹੈ, ਉਸ ਖਜ਼ਾਨੇ ਦੇ ਪਹਿਰੇ ਉੱਤੇ ਸੂਰਬੀਰ ਬਹਾਦਰ ਯੋਧਿਆਂ ਦੀ ਫੌਜ ਬਣਾਉਣੀ ਹੈ, ਔਰ ਸੱਚਾ ਤਖਤ ਅਕਾਲ ਪੁਰਖ ਪਰਮੇਸ਼ਰ ਦਾ ਤਖਤ ਬਣਾ ਕੇ ਧਰਮ ਦਾ ਰਾਜ ਸਥਾਪਿਤ ਕਰਨਾ ਹੈ। ਸਾਰਿਆਂ ਨੂੰ ਇਨਸਾਫ ਮਿਲੇ ਐਸਾ ਤਖਤ ਬਣਾਉਣਾ ਹੈ, ਜਿੱਥੇ ਸੱਚ ਦੇ ਧਰਮ ਦੀ ਆਵਾਜ਼ ਬੁਲੰਦ ਹੋਵੇ, ਐਸਾ ਕੇਂਦਰ ਬਣਾਉਣਾ ਹੈ। ਇਹ ਉਪਦੇਸ਼ ਦੇ ਕੇ ਪੰਚਮ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਭੇਜਿਆ। ਇਹ ਪੰਜੇ ਗੁਰਮੁਖ ਸਿੱਖ ਭਾਈ ਵਿਧੀ ਚੰਦ ਜੀ, ਭਾਈ ਜੇਠਾ, ਭਾਈ ਲੰਗਾ, ਪੁਰਾਣਾ ਅਤੇ ਪੈੜਾ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਅਤੇ ਆ ਕੇ ਪੰਚਮ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਸਾਕਾ ਸੁਣਾਇਆ, ਜਿਸ ਨੂੰ ਸੁਣ ਕੇ ਸਾਰੀਆਂ ਹੀ ਸੰਗਤਾਂ ਦ੍ਰਵੀਭੂਤ ਹੋ ਗਈਆਂ, ਵੈਰਾਗ ਦੀ ਮੂਰਤੀ ਬਣ ਗਈਆਂ। ਪਰ ਛੇਵੇਂ ਪਾਤਸ਼ਾਹ ਮਹਾਰਾਜ ਵੀਰ ਰਸ ਵਿੱਚ ਆ ਕੇ ਇਹ ਬਚਨ ਕੀਤਾ ਕਿ ਜਿੰਨਾ ਚਿਰ ਅਸੀਂ ਜ਼ਾਲਮ ਨੂੰ, ਪਾਪੀ ਚੰਦੂ ਨੂੰ ਅਤੇ ਉਹਦੇ ਸਾਥੀਆਂ ਨੂੰ ਉਹਦੇ ਕੀਤੇ ਦੀ ਸਜ਼ਾ ਨਹੀਂ ਦੇ ਲੈਂਦੇ, ਉਹਨਾਂ ਚਿਰ ਆਰਾਮ ਨਾਲ ਨਹੀਂ ਬੈਠਾਂਗੇ, ਔਰ ਸਦੀਵ ਕਾਲ ਵਾਸਤੇ ਜ਼ੁਲਮ ਨੂੰ ਮਿਟਾਉਣ ਦੇ ਲਈ संता महापुरशा भगता प्रभु दे प्यारियां दी रख्या करन दे लई सिद्धांत पेश करांगे। सचे पातशाह जी ने थोड़े समय विच ही श्री अकाल तख्त साहब जी दी सिरजना कर दित्ती। ਇਹ ਉਹ ਤਖਤ ਹੈ ਜੋ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸੁਭਾਏਮਾਨ ਹੈ। ਇਹ ਦੇਖਣ ਵਿੱਚ ਆਇਆ ਹੈ, ਮਹਾਂਪੁਰਸ਼ਾਂ ਅਨੁਭਵੀ ਪੁਰਸ਼ਾਂ ਨੇ ਅਨੁਭਵ ਕੀਤਾ ਹੈ ਕਿ ਹਰਿਮੰਦਰ ਸਾਹਿਬ ਵਿੱਚ ਬੈਠੇ ਹੋਈਏ ਤਾਂ ਅਕਾਲ ਤਖਤ ਦੇ ਦਰਸ਼ਨ ਨਹੀਂ ਹੁੰਦੇ, ਪਰ ਜੇ ਅਕਾਲ ਤਖਤ ਸਾਹਿਬ ਜੀ 'ਤੇ ਬੈਠੇ ਹੋਈਏ ਤਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਹਨ। ਇਹਦਾ ਕਾਰਨ ਇਹ ਹੈ, ਸਤਿਗੁਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਇਸ ਤਰੀਕੇ ਨਾਲ ਕੀਤੀ ਹੈ ਕਿ ਭਗਤੀ ਕਰਦਿਆਂ ਹੋਇਆਂ ਕੇਵਲ ਭਗਤੀ ਵਿੱਚ ਲੀਨ ਰਹੀਏ। ਸ੍ਰੀ ਹਰਿਮੰਦਰ ਸਾਹਿਬ ਭਗਤੀ ਦਾ ਕੇਂਦਰ ਹੈ, ਸ੍ਰੀ ਅਕਾਲ ਤਖਤ ਸਾਹਿਬ ਸ਼ਕਤੀ ਦਾ ਕੇਂਦਰ ਹੈ। ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਧਿਆਤਮਕ ਵਿਚਾਰਧਾਰਾ ਦਾ ਪ੍ਰਚਾਰ ਹੁੰਦਾ ਹੈ। ਸ੍ਰੀ ਅਕਾਲ ਤਖਤ ਸਾਹਿਬ 'ਤੇ ਸ਼ਸਤਰਾਂ ਦਾ ਸ਼ਕਤੀ ਦਾ ਪ੍ਰਕਾਸ਼ ਹੁੰਦਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਇਹ ਦਰਸਾਉਣਾ ਚਾਹੁੰਦੇ ਹੈ ਵੀ ਅਕਾਲ ਤਖਤ 'ਤੇ ਬਹਿ ਕੇ ਸ਼ਕਤੀ ਸੰਪੰਨ ਹੋ ਕੇ ਸਾਨੂੰ ਹਰਿਮੰਦਰ ਸਾਹਿਬ ਨਹੀਂ ਭੁੱਲਣਾ ਚਾਹੀਦਾ, ਭਗਤੀ ਨਹੀਂ ਭੁੱਲਣੀ ਚਾਹੀਦੀ। ਸਾਡਾ ਕੇਂਦਰ ਧਿਆਨ ਭਗਤੀ 'ਤੇ ਹੀ ਹੋਵੇ, ਕਿਉਂਕਿ ਪਰਮ ਪ੍ਰਯੋਜਨ ਹੈ ਪਰਮਾਤਮਾ ਦੀ ਪ੍ਰਾਪਤੀ। ਜਿੰਨਾ ਚਿਰ ਇਸ ਜੀਵ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਚਿਰ ਜੀਵ ਸੁਖੀ ਨਹੀਂ ਹੋ ਸਕਦਾ। ਔਰ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਕੇਵਲ ਪ੍ਰਭੂ ਦੀ ਭਗਤੀ ਹੈ। ਪਰ ਜਿੰਨਾ ਚਿਰ ਇਹ ਸੰਸਾਰ ਵਿੱਚ ਜੀਣਾ ਹੈ ਉਹਨਾਂ ਚਿਰ ਸੰਸਾਰੀ ਲੋੜਾਂ ਦੀ ਵੀ ਪੂਰਤੀ ਚਾਹੀਦੀ ਹੈ। ਜਿਵੇਂ ਕਿ ਭਗਤਾਂ ਨੇ ਵੀ ਇਹ ਬਚਨ ਕਹੇ ਹਨ, ਭੁੱਖੇ ਭਗਤ ਨਾ ਕੀਜੈ ਜੈ ਮਾਲਾ ਆਪਣੀ ਲੀਜੈ। ਰੋਟੀ ਕੱਪੜਾ ਮਕਾਨ ਦੀ ਜਿੱਥੇ ਲੋੜ ਹੈ ਉੱਥੇ ਜੀਣ ਵਾਸਤੇ ਆਜ਼ਾਦੀ ਦੀ ਵੀ ਬੜੀ ਲੋੜ ਹੈ, ਸੁਤੰਤਰਤਾ ਦੀ ਵੀ ਬੜੀ ਲੋੜ ਹੈ। ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀਆਂ ਚੀਜ਼ਾਂ ਆਪਣੇ ਸਿੱਖਾਂ ਨੂੰ ਅਤੇ ਸੰਸਾਰ ਦੀ ਪੂਰੀ ਮਾਨਵਤਾ ਨੂੰ ਦਿੱਤੀਆਂ ਹਨ, ਕਿਉਂਕਿ ਗੁਰੂ ਸਾਹਿਬ ਕਿਸੇ ਇੱਕ ਜਾਤੀ ਇੱਕ ਕੌਮ ਦੇ ਨਹੀਂ ਹਨ। ਗੁਰੂ ਸਾਹਿਬ ਦਾ ਉਪਦੇਸ਼ ਸਰਬੱਤ ਦੇ ਭਲੇ ਵਾਸਤੇ ਹੈ ਅਤੇ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ, ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਜਿੱਥੋਂ ਸੱਚ ਦੀ ਆਵਾਜ਼ ਬੁਲੰਦ ਹੁੰਦੀ ਰਹਿੰਦੀ ਹੈ। ਉਹ ਪਰਮੇਸ਼ਰ ਦਾ ਸੱਚਾ ਤਖਤ ਹੈ, ਅਕਾਲ ਦਾ ਤਖਤ ਹੈ। ਬਾਣੀ ਵਿੱਚ ਜੋ ਬਚਨ ਆਏ ਨੇ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾਂ ਪਾਤਸ਼ਾਹ ਨੇਚਲ ਚੌਰ ਛੱਤ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਦੇ ਨਾਲ ਜਿੱਥੇ ਸਾਧ ਸੰਗਤ ਜੀ ਪਰਮੇਸ਼ਰ ਦੇ ਪਿਆਰਿਆਂ ਨੂੰ ਪ੍ਰਭੂ ਦੇ ਭਗਤਾਂ ਨੂੰ ਹੌਸਲਾ ਹੋਇਆ, ਉਹਨਾਂ ਦੇ ਅੰਦਰ ਭਗਤੀ ਦੇ ਨਾਲ ਨਾਲ ਸ਼ਕਤੀ ਦਾ ਸੰਚਾਰ ਹੋਇਆ, ਸ਼ਾਂਤੀ ਦੇ ਨਾਲ ਕ੍ਰਾਂਤੀ ਆਈ, ਮੀਰੀ ਔਰ ਪੀਰੀ ਦਾ ਸਿਧਾਂਤ ਜੁੜਿਆ, ਉੱਥੇ ਜਿਹੜੀ ਜ਼ਾਲਮ ਹਕੂਮਤ ਸੀ ਜਹਾਂਗੀਰ ਔਰ ਸ਼ਾਹਜਹਾਨ ਬਾਦਸ਼ਾਹ ਦੀ, ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਵਡਿਆਈ ਚੰਗੀ ਨਹੀਂ ਲੱਗੀ, ਜਿਸ ਕਰਕੇ ਸਤਿਗੁਰਾਂ ਦੇ ਨਾਲ ਉਸ ਹਕੂਮਤ ਦੀਆਂ ਚਾਰ ਵੱਡੀਆਂ ਜੰਗਾਂ ਹੋਈਆਂ, ਯੁੱਧ ਹੋਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਰ ਮੈਦਾਨ ਫਤਿਹ ਪ੍ਰਾਪਤ ਕਰਦੇ ਰਹੇ। ਸੋ ਉਹਨਾਂ ਦਾ ਜੋ ਪਾਵਨ ਪਵਿੱਤਰ ਇਹ ਦਿਹਾੜਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਦਾ ਆਪਾਂ ਮਨਾ ਰਹੇ ਹਾਂ, ਸਾਰਾ ਸੰਸਾਰ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ, ਗੁਰੂ ਕੇ ਪਿਆਰੇ ਗੁਰਸਿੱਖ ਬੈਠੇ ਹਨ, ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਦਿਵਸ 'ਤੇ ਲੱਖ ਲੱਖ ਵਧਾਈ ਪ੍ਰਵਾਨ ਹੋਵੇ। ਆਓ ਸਾਰੇ ਸਤਿਗੁਰਾਂ ਦੀ ਪਵਿੱਤਰ ਪਾਵਨ ਬਾਣੀ ਨਾਲ ਜੁੜੀਏ। ਬਾਣੀ ਔਰ ਬਾਣਾ ਧਾਰਨ ਕਰਕੇ ਲੋਕ ਤੇ ਪਰਲੋਕ ਸੁਹੇਲਾ ਬਣਾਈਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਿਲਾਵਲ ਰਾਗ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸਦੇ ਹਨ। ਐਸਾ ਨਾਮ ਨਿਰੰਜਨ ਦਿਓ ਹਉ ਜਾਚਕ ਤੂੰ ਅਲੱਖ ਅਭਿਓ। ਹੇ ਪਰਮਾਤਮਾ, ਹੇ ਵਾਹਿਗੁਰੂ, ਤੇਰਾ ਭੇਦ ਕੋਈ ਨਹੀਂ ਪਾ ਸਕਦਾ। ਤੇਰਾ ਨਾਮ ਐਸਾ ਹੈ ਕਿ ਜਿਹੜਾ ਵੀ ਤੇਰਾ ਨਾਮ ਜਪਣ ਲੱਗ ਜਾਵੇ, ਜੋ ਵੀ ਇਨਸਾਨ ਤੇਰੀ ਭਗਤੀ ਕਰਨ ਲੱਗ ਜਾਵੇ, ਉਹ ਫਰਸ਼ ਤੋਂ ਉੱਠ ਕੇ ਅਰਸ਼ਾਂ ਵਿੱਚ ਚਲਾ ਜਾਂਦਾ ਹੈ। ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਮਹਾਰਾਜ ਬਚਨ ਕਰਦੇ ਨੇ, ਆੜ ਦਾਮ ਕੋ ਛੀ ਭਰੋ ਹੋਇਓ ਲਾਖੀਣਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀ ਭਰੋ ਹੋਇਓ ਲਾਖੀਣਾ। ਨਾਮਦੇਵ ਜਿਸ ਨੂੰ ਕੋਈ ਅੱਧਾ ਮੁੱਲ ਵੀ, ਅੱਧੀ ਦਮੜੀ ਵੀ ਉਹਦੀ ਮਿਹਨਤ ਦਾ ਮੁੱਲ ਨਹੀਂ ਸੀ ਦਿੰਦਾ, ਉਹ ਨਾਮਦੇਵ ਤੇਰਾ ਨਾਮ ਜਪ ਕੇ ਲੱਖਾਂ ਦਾ ਬਣ ਗਿਆ ਹੈ। ਸਤਿਗੁਰੂ ਰਾਮਦਾਸ ਸਾਹਿਬ ਜੀ ਵੀ ਇਹ ਬਚਨ ਲਿਖਦੇ ਹਨ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਹੈ, ਭਾਵੇਂ ਸੰਸਾਰ ਦੀਆਂ ਨਜ਼ਰਾਂ ਵਿੱਚ ਉਹ ਲੋਕ ਨੀਵੇਂ ਸਨ, ਪਰ ਤੇਰਾ ਨਾਮ ਜਪ ਕੇ ਸਾਰਿਆਂ ਤੋਂ ਉੱਚੇ ਬਣ ਗਏ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ। ਦਾਸੀ ਦਾ ਪੁੱਤਰ ਸੀ, ਸਾਰਿਆਂ ਤੋਂ ਨੀਵਾਂ ਸਮਝਿਆ ਜਾਂਦਾ ਸੀ ਬਿਦਰ, ਪਰ ਪਰਮੇਸ਼ਰ ਦਾ ਭਗਤ ਸੀ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਰਾਜਿਆਂ ਮਹਾਰਾਜਿਆਂ ਦੇ ਮਹਿਲਾਂ ਨੂੰ ਛੱਡ ਕੇ ਉਸ ਬਿਦਰ ਦੀ ਝੁੱਗੀ ਦੇ ਵਿੱਚ ਜਾ ਬਿਰਾਜਮਾਨ ਹੋਏ। ਔਰ ਭਾਈ ਗੁਰਦਾਸ ਜੀ ਨੇ ਵੀ ਇਹ ਬਚਨ ਲਿਖੇ ਹਨ ਕਿ ਜਦੋਂ ਦੁਰਯੋਧਨ ਨੂੰ ਪਤਾ ਲੱਗਾ ਕਿ ਕ੍ਰਿਸ਼ਨ ਮੇਰੇ ਘਰ ਰਾਤ ਨਹੀਂ ਰਹੇ ਅਤੇ ਝੁੱਗੀ ਵਿੱਚ ਬਿਦਰ ਦੇ ਘਰ ਰਾਤ ਗੁਜ਼ਾਰੀ ਹੈ, ਬੋਲੇ ਦੁਰਯੋਧਨ ਹੋਏ ਰੁੱਖਾ। ਭਗਵਾਨ ਨੂੰ ਰੁੱਖਾ ਬੋਲਿਆ, ਕਹਿਣ ਲੱਗਾ ਘਰ ਅਸਾਡਾ ਛੱਡ ਕੇ ਗੋਲੇ ਦੇ ਘਰ ਜਾਹੇ ਕੇ ਸੁੱਖਾ, ਰਾਜਿਆਂ ਮਹਾਰਾਜਿਆਂ ਨੂੰ ਸਾਨੂੰ ਛੱਡ ਕੇ ਭੀਸ਼ਮ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਵੱਡੇ ਮਨੁੱਖਾ। ਭੀਸ਼ਮ ਪਿਤਾਮਾ ਦਾ ਘਰ ਸੀ, ਦਰੋਣਾਚਾਰਿਆ ਦਾ ਘਰ ਸੀ, ਮੇਰਾ ਘਰ ਸੀ, ਕਰਨ ਦਾ ਘਰ ਸੀ, ਉਹ ਰਾਜਿਆਂ ਦੇ ਮਹਾਰਾਜਿਆਂ ਦੇ ਘਰ ਛੱਡ ਕੇ ਗੋਲੇ ਦੇ ਘਰ, ਸਾਡੇ ਗੁਲਾਮ ਸਾਡੇ ਨੌਕਰ ਬਿਦਰ ਦੇ ਘਰ ਕਿਉਂ ਰਾਤ ਕੱਟੀ ਹੈ? ਤਾਂ ਇਹ ਸੁਣ ਕੇ ਭਗਵਾਨ ਜੀ ਨੇ ਜੋ ਉੱਤਰ ਦਿੱਤਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਲਿਖਿਆ ਹੈ। ਰਾਜਨ ਕੌਣ ਤੁਮਾਰੇ ਆਵੇ, ਹੇ ਰਾਜਾ ਤੇਰੇ ਘਰ ਕੌਣ ਆਵੇ, ਐਸੋ ਭਾਓ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੈ। ਜਿਹੜਾ ਉਸ ਗਰੀਬ ਦੇ ਮਨ ਵਿੱਚ ਪਿਆਰ ਹੈ ਬਿਦਰ ਦੇ, ਉਹ ਤੇਰੇ ਮਨ ਵਿੱਚ ਨਹੀਂ ਹੈ। ਤੇਰੇ ਮੇਰੇ ਮਨ ਵਿੱਚ ਤਾਂ ਪ੍ਰੇਮ ਦੀ ਭੁੱਖ ਹੈ, ਗੋਬਿੰਦ ਭਾਓ ਭਗਤ ਦਾ ਭੁੱਖਾ, ਪਰ ਤੇਰੇ ਕੋਲੋਂ ਪਿਆਰ ਹੈ ਨਹੀਂ ਜਿਹੜਾ ਤੂੰ ਮੈਨੂੰ ਛਕਾ ਸਕੇ। ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖਿਓ ਉਹ ਗਰੀਬ ਮੋਏ ਭਾਵੈ। हस्ती देख भरम ते भूला हाथी घोड़े ते अपनी वड्याई वेख के तेनू भरम पै गया। मैं बड़ा वड्डा राजा हाँ, महाराजा हाँ, चक्रवर्ती सम्राट हाँ, श्री भगवान ना जानिया तेनू परमेश्वर की सोझी नहीं है। भगवान परमात्मा परिपूर्ण है, वड्डे छोटे दा उहदे घर कोई लिहाज नहीं, सब दे विच इक्को जिही रमिया होया है। तेनू उस परमात्मा की सोझी नहीं। हस्ती देख भरम ते भूला श्री भगवान ना जानिया तुमरो दूध तेरे घर का दुध ते बिदर को पानो बिदर दे घर का पानी अमृत कर मैं मानिया खीर समान साग मैं पाया उहदे घर का अलूणा साग तेरी खीर नालों सवादी लगा है। गुण गावत रहन बिहानी क्योंकि उस गरीब दे घर सारी रात प्रभु परमेश्वर दे गुणी गाए हैं। परमेश्वर का ही कीर्तन कीता है, सत संग होया है, चंगे बचन होए हैं। कबीर को ठाकुर आनंद बिनोदी जात ना कहूंगी आनी। परमेश्वर कदी किसी की जात वड्डी छोटी नहीं देखता। जेड़ा भी उस परमेश्वर का नाम जपन लग जावे वो नीवियां उच्चा हो जाता है। ऐसा नाम निरंजन देओ हौ जाचक, हे परमात्मा मैं तेरे उस नाम का मंगता हाँ। मैनू केवल ते केवल इक्को ही चीज़ चाहिदी है। परमेश्वर दाता है और दाते दे दरबार विच लखां मंगते झोलियां अड़ के खड़े हैं। जो मंगते ने मिलता है, पर मंगते की हन? मंगते ओ चीज़ा हन जेड़ियां नासमान हन, जेड़ियां ने पुरानियां हो जाना है, जिहड़ियां चीज़ां बोधियां हो जाणियां हन, जिहड़ियां चीज़ां दा रूप खत्म हो जाना है, जिहड़ियां चीज़ां ने बिनस जाना है। सतगुरु रामदास जी भी मंगदे हन, पर वह मंगदे हन जिहड़ी चीज़ बिनसे ना। आखो सतनाम श्री वाह। महाराज कहिंदे ऐ जी क्या मांगो, ऐ जी क्या मांगो, किश रह ना दीसा। हे वाहिगुरु की मंगा, कोई चीज ऐसी दिसदी नहीं जिहड़ी रहण वाली है। मैं वो मंगनी चाहुंदा हाँ जिहड़ी खत्म ना होवे, पर जिहड़ियां चीज़ां दिसदियां ने वो खत्म होण वालियां ने। जे मकान मंगदा ते मकान भी पुराना हो जाएगा, जे मैं हाथी घोड़े मंगदा बुढ़े हो जाणगे, जे मैं कपड़े वधिया सोहणे मंगदा ते पुराने बोधे हो जाणगे, जे मैं दुनियावी वड्याई मंगदा वह भी घट जाएगी। ऐ जी क्या मांगो, किस रह ना दीसै, इस जग में आया जाई। इस संसार विच सारियां चीज़ां आउण जाण वालियां हन, नश्वर हन। इस करके असी तां तुहाडे कोलों इक्को ही चीज़ मंगदे हाँ, सो मंगा दान गुसाइयां जित भुख लह जावै। महाराज वह चीज़ मंगदे हाँ जिहदे मंगण तों बाद होर कुछ मंगणा बाकी ना रवे, जिसनों प्राप्त करके मंगण की लोड़ ही ना पवे। वो तेरा नाम है सच्चे पातशाह। धन श्री गुरु नानक साहब जी अज दे शब्द विच बड़े डूंगे सिद्धांत डूंगियां विचारां साडे उत्ते किरपा करके सानू बख्श रहे हन। आओ सारी संगत जगत गुरु नानक देव जी दे पावन चरणां च सुरती जोड़िए, एकाग्र चित हो के रसना नूं पवित्र करिए, आखिए सतनाम श्री वाहे गुरु साहिब जी, सतनाम श्री वाहे गुरु साहिब जी।
बिलावल महला पहला।
बिलावल राग विच पहले पातशाह सतगुरु नानक देव जी कथन करदे हन।
ਆਪੇ ਸ਼ਬਦ ਆਪੇ ਨਿਸ਼ਾਨ।
ਆਪੇ ਸ਼ਬਦ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਜਿਨ੍ਹਾਂ ਨੇ ਪੜ੍ਹੀ ਹੈ, ਜਿਨ੍ਹਾਂ ਨੇ ਗੁਰਬਾਣੀ ਸੁਣੀ ਹੈ, ਉਹਨਾਂ ਸਰੋਤਿਆਂ ਨੂੰ ਪਤਾ ਹੈ, ਉਹਨਾਂ ਗੁਰਮੁਖਾਂ ਨੂੰ ਪਤਾ ਹੈ, ਬਹੁਤ ਜਗ੍ਹਾ 'ਤੇ ਆਪੇ ਦੇ ਸ਼ਬਦ ਆਉਂਦੇ ਹਨ। ਆਪੇ ਕੰਡਾ ਤੋਲ ਤੁਰਾ ਜੀ, ਆਪੇ ਤੋਲਣ ਹਾਰਾ, ਆਪੇ ਦੇਖੇ ਆਪੇ ਬੋਲੇ, ਆਪੇ ਹੈ ਵਣਜਾਰਾ, ਆਪੇ ਭਾਂਡੇ ਸਾਜੀਅਨ, ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਐ, ਇੱਕ ਚੁੱਲ੍ਹੇ ਰਹਿਣ ਚੜ੍ਹੇ। ਇਸੇ ਤਰ੍ਹਾਂ ਹੋਰ ਬੇਅੰਤ ਸ਼ਬਦਾਂ ਵਿੱਚ ਇਹ ਪਦ ਆਇਆ ਆਪੇ। ਇੱਕ ਅਵਸਥਾ ਆ ਜਾਂਦੀ ਹੈ ਨਾਮ ਜਪ ਜਪ ਕੇ, ਜਦੋਂ ਨਾਮ ਜਪਦੇ ਹਾਂ ਨਾ, ਵਾਹਿਗੁਰੂ 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 ਵਾਹਿਗੁਰੂ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਅਜੇ ਤਾਂ ਸਾਡਾ ਆਪਾ ਮੈਂ ਮੇਰੀ ਵਾਲਾ ਹੈ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ, ਮੈਂ ਈਸਾਈ ਹਾਂ, ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਵੈਸ਼ ਹਾਂ, ਮੈਂ ਸ਼ੂਦਰ ਹਾਂ, ਮੈਂ ਫਲਾਣਾ ਵਪਾਰੀ ਹਾਂ, ਦੁਕਾਨਦਾਰ ਹਾਂ, ਕਿਸਾਨ ਹਾਂ, ਮੈਂ ਨੇਤਾ ਹਾਂ, ਮੈਂ ਇੱਦਾਂ ਮੈਂ ਉੱਦਾਂ। ਅਜੇ ਤਾਂ ਅਸੀਂ ਆਪਣੇ ਸਰੀਰ ਨੂੰ ਹੀ ਆਪਣਾ ਸਰੂਪ ਸਮਝੀ ਬੈਠੇ ਹਾਂ। ਖਾਲਸਾ ਜੀ, ਜਿੰਨਾ ਚਿਰ ਆਪਣੇ ਸਰੀਰ ਨੂੰ ਆਪਣਾ ਸਰੂਪ ਸਮਝਿਆ ਹੈ, ਉਹਨਾਂ ਚਿਰ ਜੰਮਣਾ ਅਤੇ ਮਰਨਾ ਚੱਲਦਾ ਰਹੇਗਾ। ਜਦੋਂ ਪਰਮਾਤਮਾ ਦੀ ਜੋਤ ਨੂੰ ਸਮਝ ਲਵਾਂਗੇ, ਸਾਡਾ ਜਨਮ ਮਰਨ ਕੱਟਿਆ ਜਾਵੇਗਾ। ਉਸ ਅਵਸਥਾ ਵਿੱਚ ਜਾ ਕੇ ਪਤਾ ਲੱਗੇਗਾ ਵੀ ਅਸੀਂ ਕੁਝ ਵੀ ਨਹੀਂ, ਸਾਰਾ ਕੁਝ ਪ੍ਰਭੂ ਆਪ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਾਰਾ ਕੁਝ ਆਪ ਹੈ। ਅਤੇ ਫਿਰ ਮਹਾਰਾਜ ਕਹਿੰਦੇ, ਆਪੇ ਸ਼ਬਦ ਆਪੇ ਨਿਸ਼ਾਨ। ਜਿਹੜੀ ਵਾਹਿਗੁਰੂ ਦੀ ਸਿਫਤ ਸਲਾਹ ਵਾਲੇ ਬਚਨ ਹਨ, ਗੁਰੂ ਕੇ ਸ਼ਬਦ ਹਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਇਹ ਵੀ ਪਰਮਾਤਮਾ ਆਪ ਹੀ ਬਣਿਆ ਹੋਇਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ। ਆ ਜਿਹੜਾ ਵਾਹਿਗੁਰੂ ਬੋਲਦੇ ਹੋ ਨਾ, ਇਹ ਪਰਮੇਸ਼ਰ ਆਪ ਹੀ ਹੈ, ਇਸ ਤੋਂ ਵੱਖਰਾ ਨਹੀਂ ਹੈ ਵਾਹਿਗੁਰੂ। ਜੋ ਤੁਸੀਂ ਸ਼ਬਦ ਬੋਲਦੇ ਹੋ ਨਾ, ਇਸ ਸ਼ਬਦ ਦੇ ਵਿੱਚ ਵਾਹਿਗੁਰੂ ਪਰਿਪੂਰਨ ਹੈ। ਸ਼ਬਦ ਵਿੱਚ ਸ਼ਕਤੀ ਹੁੰਦੀ ਹੈ, ਜੋ ਵੀ ਸ਼ਬਦ ਬੋਲਿਆ ਜਾਂਦਾ ਉਹ ਸ਼ਬਦ ਸਾਡਾ ਧਿਆਨ ਉਸ ਚੀਜ਼ 'ਤੇ ਲੈ ਜਾਂਦਾ ਜਿਹਦੇ ਵਿੱਚ ਸ਼ਬਦ ਦਾ ਜ਼ਿਕਰ ਹੁੰਦਾ ਹੈ। ਮੂੰਹ ਤੋਂ ਅਸੀਂ ਕਿਸੇ ਬੰਦੇ ਦਾ ਨਾਂ ਲੈਂਦੇ ਹਾਂ ਅਤੇ ਉਹਦੀ ਸ਼ਕਲ ਸਾਹਮਣੇ ਆ ਜਾਂਦੀ ਹੈ। ਕਿਸੇ ਜਾਨਵਰ ਦਾ ਨਾਂ ਲੈਂਦੇ ਹਾਂ, ਜੇ ਆਪਾਂ ਮੂੰਹ ਤੋਂ ਕਹੀਏ ਹਾਥੀ, ਅਤੇ ਹਾਥੀ ਸੁਣਦਿਆਂ ਹੀ ਸਾਡਾ ਧਿਆਨ ਸੁੰਡ ਵਾਲਾ, ਚਾਰ ਪੈਰਾਂ ਵਾਲਾ, ਮੋਟਾ ਤਾਜ਼ਾ ਜੋ ਜਾਨਵਰ ਹੈ ਉਹਦੇ 'ਤੇ ਧਿਆਨ ਚਲਾ ਗਿਆ। ਅਸੀਂ ਆਖੀਏ ਘੋੜਾ ਅਤੇ ਤੇਜ਼ ਦੌੜਨ ਵਾਲੇ, ਘੋੜੇ ਦਾ ਧਿਆਨ ਆ ਗਿਆ। ਜੇ ਅਸੀਂ ਆਖੀਏ ਗਊ ਅਤੇ ਚਾਰ ਪੈਰਾਂ ਵਾਲੀ, ਚਾਰ ਥਣਾਂ ਵਾਲੀ, ਦੋ ਸਿੰਗਾਂ ਵਾਲੀ, ਦੁੱਧ ਦੇਣ ਵਾਲੀ, ਗਊ ਦਾ ਧਿਆਨ ਆ ਗਿਆ। ਜਿਹੜੀ ਚੀਜ਼ ਦਾ ਨਾਂ ਲਓਗੇ, ਸ਼ਬਦ ਬੋਲੋਗੇ, ਸੁਰਤੀ ਉਹਦੇ 'ਤੇ ਚਲੀ ਜਾਂਦੀ ਹੈ। ਪਿਆਰਿਓ, ਜੇ ਵਾਹਿਗੁਰੂ 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 ਜਪੋਗੇ ਤਾਂ ਧਿਆਨ ਵਾਹਿਗੁਰੂ 'ਤੇ ਜਾਏਗਾ। ਇਹ ਵਾਹਿਗੁਰੂ ਹੀ ਆਪ ਹੀ ਸ਼ਬਦ ਬਣਿਆ ਹੋਇਆ ਹੈ। ਵਿਸ਼ਵਾਸ ਤੋਂ ਬਿਨਾਂ ਬੇੜਾ ਪਾਰ ਨਹੀਂ ਲੰਘਣਾ। ਕਈ ਸਮਝਦੇ ਆ ਜੀ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੋ ਚੱਲਿਆ, ਵਾਹਿਗੁਰੂ ਵਾਹਿਗੁਰੂ ਆਖਣ ਨਾਲ ਕੀ ਬਣ ਚੱਲਿਆ। ਮਹਾਰਾਜ ਕਹਿੰਦੇ, ਆਖ ਕੇ ਤਾਂ ਵੇਖੋ, ਪਤਾ ਲੱਗ ਜਾਏਗਾ। ਅਜੇ ਅਸੀਂ ਤੁਰੇ ਵੀ ਕੋਈ ਨਹੀਂ, ਆਖਿਆ ਹੀ ਕੋਈ ਨਹੀਂ ਵਾਹਿਗੁਰੂ, ਜਪਿਆ ਨਹੀਂ ਵਾਹਿਗੁਰੂ, ਅਤੇ ਤਰਕਾਂ ਕਰਨ ਲੱਗ ਪਏ, ਕਿੰਤੂ ਕਰਨ ਲੱਗ ਪਏ। ਇੱਦਾਂ ਗੱਲ ਨਹੀਂ ਬਣੇਗੀ, ਜਪ ਕੇ ਬਣੇਗੀ। ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੇ ਜਨ ਕੋਏ। ਮਹਾਰਾਜ ਕਹਿੰਦੇ, ਪਰਮੇਸ਼ਰ ਆਪ ਹੀ ਸ਼ਬਦ ਬਣਿਆ ਹੋਇਆ ਹੈ, ਆਪੇ ਨਿਸ਼ਾਨ। ਅਤੇ ਉਹ ਪਰਮਾਤਮਾ ਇਸ ਮਾਰਗ ਦੇ ਵਿੱਚ ਇਸ ਰਸਤੇ ਦੇ ਵਿੱਚ ਆਪ ਹੀ ਨਿਸ਼ਾਨੀਆਂ ਦੇ ਕੇ ਮਾਰਗ ਦਰਸ਼ਨ ਕਰਦਾ ਵੀ ਇਹ ਰਾਹ 'ਤੇ ਤੁਰੀ ਚੱਲੋ। ਇਹ ਤਾਂ ਸਾਧ ਸੰਗਤ ਜੀ ਜਗਿਆਸੂਆਂ ਵਾਸਤੇ ਸਧਾਰਨ ਅਰਥ ਹੈ, ਪਰ ਜਿਹੜਾ ਸੂਖਮ ਅਰਥ ਹੈ ਇਹਦਾ ਕਿ ਪਰਮਾਤਮਾ ਬ੍ਰਹਮ ਸ਼ਬਦ ਦਾ ਅਰਥ ਕੱਲ੍ਹ ਵੀ ਆਇਆ ਸੀ, ਸ਼ਬਦ ਬ੍ਰਹਮ ਇੱਕ ਹੈ, ਸ਼ਬਦ ਬ੍ਰਹਮ ਇੱਕ ਹੈ ਪਾਰ ਬ੍ਰਹਮ। ਸ਼ਬਦ ਬ੍ਰਹਮ ਨੂੰ ਜਪ ਕੇ ਪਾਰ ਬ੍ਰਹਮ ਵਿੱਚ ਜਾਇਆ ਜਾਂਦਾ ਹੈ। ਪਾਰ ਬ੍ਰਹਮ ਦੇ ਘਰ ਪ੍ਰਵੇਸ਼ ਪਾਉਣਾ ਚਾਹੁੰਦੇ ਹੋ ਤਾਂ ਸ਼ਬਦ ਦਾ ਜਾਪ ਕਰੋ, ਕਿਉਂਕਿ ਸ਼ਬਦ ਵੀ ਬ੍ਰਹਮ ਹੀ ਹੈ, ਸ਼ਬਦ ਪਰਮਾਤਮਾ ਹੀ ਹੈ। ਆਪੇ ਸ਼ਬਦ ਆਪੇ ਨਿਸ਼ਾਨ, ਅਤੇ ਆਪ ਹੀ ਪਰਮਾਤਮਾ ਉਸ ਸ਼ਬਦ ਨੂੰ ਵਜਾਉਣ ਵਾਲਾ ਵਾਜਾ ਹੈ। ਨਿਸ਼ਾਨ ਦੇ ਅਰਥ ਸਾਧ ਸੰਗਤ ਜੀ ਵਿਦਵਾਨਾਂ ਨੇ ਨਗਾਰਾ ਕੀਤੇ ਹਨ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨਿਸ਼ਾਨ ਨਗਾਰੇ ਦੇ ਅਰਥਾਂ 'ਚ ਆਇਆ ਹੈ। ਜਿਵੇਂ ਮਹਾਰਾਜ ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ ਕਿ ਪਰਿਓ ਨਿਸ਼ਾਨੇ ਘਾਓ, ਨਿਸ਼ਾਨੇ ਘਾਓ ਦਾ ਮਤਲਬ ਹੈ ਵੀ ਚੋਭ ਨਗਾਰੇ 'ਤੇ ਵੱਜੀ ਗਗਨ ਦਮਾਮਾ ਵਾਜਿਓ, ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਉਹ ਜਿਹੜਾ ਨਗਾਰੇ 'ਤੇ ਚੋਭ ਵੱਜਦੀ ਹੈ ਉਹਦੀ ਧੁਨੀ ਨਿਕਲਦੀ ਹੈ, ਆਵਾਜ਼ ਨਿਕਲਦੀ ਹੈ। ਮਹਾਰਾਜ ਕਹਿੰਦੇ ਪਰਮੇਸ਼ਰ ਨਗਾਰਾ ਵੀ ਆਪ ਹੈ, ਵਾਜਾ ਵੀ ਆਪ ਹੈ, ਅਤੇ ਉਹਦੇ ਵਿੱਚੋਂ ਨਿਕਲਣ ਵਾਲਾ ਸ਼ਬਦ ਆਵਾਜ਼ ਧੁਨੀ ਵੀ ਆਪ ਹੈ। ਆਪੇ ਸ਼ਬਦ ਸੁਰਤ ਧੁਨ ਆਪੇ, ਪਰਮੇਸ਼ਰ ਆਪ ਹੀ ਸ਼ਬਦ ਹੈ, ਆਪ ਹੀ ਸੁਰਤ ਹੈ, ਆਪ ਹੀ ਸ਼ਬਦ ਦੀ ਧੁਨੀ ਹੈ। ਇੱਕੋ ਪਰਿਪੂਰਨ ਪਰਮਾਤਮਾ ਹੀ ਸਾਰਿਆਂ ਵਿੱਚ ਵਿਆਪਕ ਹੈ। ਆਪੇ ਸ਼ਬਦ ਆਪੇ ਨਿਸ਼ਾਨ, ਅਕਾਲ ਪੁਰਖ ਆਪ ਹੀ ਗੁਰਮੰਤਰ ਵਾਹਿਗੁਰੂ ਬਣਿਆ ਅਤੇ ਆਪੇ ਹੀ ਉਹਦੀ ਧੁਨੀ ਬਣ ਕੇ ਸਾਡੇ ਹਿਰਦੇ 'ਚ ਪ੍ਰਗਟ ਹੁੰਦਾ ਹੈ।
ਆਪੇ ਸਰੋਤਾ ਆਪੇ ਜਾਨ,
ਆਪੇ ਹੀ ਸਰੋਤਾ ਹੈ ਸਾਰਿਆਂ ਦੀਆਂ ਗੱਲਾਂ ਅਰਦਾਸਾਂ ਬੇਨਤੀਆਂ ਸੁਣਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਦ ਸੁਣਦਾ ਸਦ ਵੇਖਦਾ, ਕੀੜੀ ਤੋਂ ਲੈ ਕੇ ਹਾਥੀ ਤੱਕ, ਮੱਛਰ ਤੋਂ ਲੈ ਕੇ ਗਰੜ ਤੱਕ, 84 ਲੱਖ ਜੂਨਾਂ ਵਿੱਚ ਅਰਬਾਂ ਖਰਬਾਂ ਜੀਵ ਆਪਣੀਆਂ ਆਪਣੀਆਂ ਅਰਦਾਸਾਂ ਆਪਣੇ ਆਪਣੇ ਤਰੀਕੇ ਨਾਲ ਕਰ ਰਹੇ ਨੇ, ਵਾਹਿਗੁਰੂ ਸਾਰਿਆਂ ਦੀ ਸੁਣ ਰਿਹਾ ਹੈ, ਸਾਰਿਆਂ ਦੀ ਸੁਣਦਾ ਹੈ, ਅਤੇ ਆਪ ਹੀ ਸਾਰਿਆਂ ਦੇ ਦੁੱਖ ਸੁੱਖ ਜਾਣਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਹੜੇ ਪ੍ਰਾਣੀ ਨੂੰ ਇਸ ਵੇਲੇ ਕੀ ਦੁੱਖ ਹੈ, ਕਿਹੜੇ ਪ੍ਰਾਣੀ ਨੂੰ ਇਸ ਵੇਲੇ ਕੀ ਚਾਹੀਦਾ ਹੈ, ਕਿਸ ਪ੍ਰਾਣੀ ਦੇ ਮਨ ਵਿੱਚ ਕੀ ਚੱਲ ਰਿਹਾ ਹੈ, ਵਾਹਿਗੁਰੂ ਸਭ ਦੇ ਦਿਲਾਂ ਦੀ ਜਾਣਦਾ। ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਰਤਗਾਰ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਪਰਮਾਤਮਾ ਆਪੇ ਹੀ ਜਾਣਦਾ ਹੈ, ਆਪੇ ਸੁਰਤਾ ਆਪੇ ਜਾਣ ਦਾ ਸੂਖਮ ਅਰਥ ਵੀ ਹੈ, ਜੋ ਸੰਪਰਦਾਇ ਫਰੀਦਕੋਟੀ ਟੀਕੇ ਵਿੱਚ ਕੀਤਾ ਹੈ। ਆਪੇ ਸੁਰਤਾ, ਸੁਰਤਾ ਕਹਿੰਦੇ ਜਗਿਆਸੂ ਨੂੰ, ਜਿਹੜਾ ਚਾਰ ਪ੍ਰਕਾਰ ਦੇ ਪੁਰਸ਼ ਵਿਦਵਾਨਾਂ ਨੇ ਕਥਨ ਕੀਤੇ, ਪਾਮਰ, ਵਿਸ਼ਈ, ਜਗਿਆਸੂ ਔਰ ਬ੍ਰਹਮ ਗਿਆਨੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਮਰ ਪੁਰਸ਼ ਉਹ ਹੈ ਜਿਹਦੀ ਪੱਥਰ ਵਰਗੀ ਬਿਰਤੀ ਹੈ, ਨਾਸਤਕ ਹੈ, ਉਹ ਨਾ ਕੋਈ ਗੱਲ ਗਿਆਨ ਦੀ ਸੁਣਦਾ ਹੈ, ਨਾ ਸੁਣਨ ਦੀ ਇੱਛਾ ਰੱਖਦਾ ਹੈ, ਨਾ ਉਹਨੂੰ ਕੋਈ ਧਰਮ ਦੀ, ਗੁਰਬਾਣੀ ਦੀ, ਪਰਮੇਸ਼ਰ ਦੀ ਗੱਲ ਕੋਈ ਚੰਗੀ ਲੱਗਦੀ, ਉਹਨੂੰ ਪਾਮਰ ਕਹਿੰਦੇ ਹਨ, ਮਹਾਨਾਸਤਕ। ਦੂਜਾ ਵਿਸ਼ਈ ਹੈ, ਵਿਸ਼ਈ ਇਹ ਸੰਸਾਰ ਵਿੱਚ ਆਇਆ, ਉਹਨੂੰ ਆਪਣੇ ਵਿਸ਼ਿਆਂ ਨਾਲ ਪ੍ਰੀਤੀ ਹੈ, ਸੁੱਖ ਨਾਲ ਪ੍ਰੀਤੀ ਹੈ, ਉਹ ਸੁੱਖ ਵਿਸ਼ੇ ਭੋਗਣੇ ਚਾਹੁੰਦਾ ਹੈ। ਵਧੀਆ ਮਕਾਨ ਹੋਵੇ, ਵਧੀਆ ਮੇਰੇ ਕੋਲ ਗੱਡੀ ਕਾਰ ਹੋਵੇ, ਸਮਾਜ ਵਿੱਚ ਮੇਰਾ ਵਧੀਆ ਸਟੇਟਸ ਹੋਵੇ, ਕੱਪੜਾ ਲੱਤਾ ਗਹਿਣਾ ਗੱਟਾ ਮੇਰੇ ਕੋਲ ਚੰਗਾ ਹੋਵੇ, ਇਹਦੇ ਵਾਸਤੇ ਦਿਨ ਰਾਤ ਦੌੜ ਭੱਜ ਕਰਦਾ ਰਹਿੰਦਾ ਹੈ। ਉਹ ਜਿਹੜਾ ਦੂਸਰੀ ਕਿਸਮ ਦਾ ਪੁਰਸ਼, ਵਿਸ਼ਈ ਪੁਰਸ਼ ਹੈ, ਉਹ ਮੰਦਰ ਅਤੇ ਗੁਰਦੁਆਰੇ ਵੀ ਜਾਂਦਾ ਹੈ, ਪਰ ਮੰਦਰ ਗੁਰਦੁਆਰੇ ਜਾ ਕੇ ਆਤਮਾ ਦੀ, ਪਰਮਾਤਮਾ ਦੀ ਗੱਲ ਨਹੀਂ ਸੁਣਦਾ, ਬਲਕਿ ਮਹਾਰਾਜ ਦੇ ਅੱਗੇ ਝੋਲੀ ਅੱਡ ਕੇ ਆਪਣੀਆਂ ਦੁਨਿਆਵੀ ਮੰਗਾਂ ਦੀ ਲਿਸਟ ਰੱਖ ਦਿੰਦਾ ਹੈ। ਮਹਾਰਾਜ ਮੈਨੂੰ ਵਧੀਆ ਮਕਾਨ, ਵਧੀਆ ਕੋਠੀ ਬੰਗਲਾ ਦੇ ਦਿਓ, ਮਹਾਰਾਜ ਬੜੀ ਵਧੀਆ ਮੈਨੂੰ ਕਾਰ ਦੇ ਦਿਓ, ਮਹਾਰਾਜ ਮੇਰਾ ਸਰੀਰ ਬਿਲਕੁਲ ਤੰਦਰੁਸਤ ਕਰ ਦਿਓ, ਮਹਾਰਾਜ ਮੇਰਾ ਕਾਰੋਬਾਰ ਕਰੋੜਾਂ ਅਰਬਾਂ ਵਿੱਚ ਕਰ ਦਿਓ। ਉਹ ਇਸ ਤਰ੍ਹਾਂ ਦੀਆਂ ਦੁਨਿਆਵੀ ਮੰਗਾਂ, ਗੁਰੂ ਘਰ ਤੋਂ ਵੀ ਇਹੀ ਚੀਜ਼ ਹੀ ਮੰਗਦਾ, ਉਹਨੂੰ ਵਿਸ਼ਈ ਕਹਿੰਦੇ ਹਨ। ਤੀਸਰਾ ਜਗਿਆਸੂ ਹੁੰਦਾ ਹੈ। ਜਗਿਆਸੂ ਜੋ ਹੈ ਉਹ ਜਗਿਆਸਾ ਰੱਖਦਾ ਹੈ ਕਿ ਮੇਰੀ ਮੁਕਤੀ ਹੋ ਜਾਵੇ, ਮੇਰਾ ਕਲਿਆਣ ਹੋ ਜਾਵੇ, ਮੇਰਾ ਭਲਾ ਹੋ ਜਾਵੇ, ਮੇਰਾ ਜਨਮ ਮਰਨ ਕੱਟਿਆ ਜਾਵੇ, ਮੈਂ ਸੰਸਾਰ ਸਾਗਰ ਤੋਂ ਪਾਰ ਲੰਘ ਜਾਵਾਂ, ਇਹ ਸੰਸਾਰ ਦੇ ਝਮੇਲੇ, ਇਹ ਦੁੱਖ, ਇਹ ਕਲੇਸ਼, ਇਹ ਆਧੀਆਂ ਵਿਆਧੀਆਂ ਉਪਾਧੀਆਂ, ਕਦੀ ਸੁਖੀ ਹੋਣਾ ਕਦੀ ਦੁਖੀ ਹੋਣਾ, ਇਹਨਾਂ ਚੀਜ਼ਾਂ ਤੋਂ ਮੈਂ ਉੱਪਰ ਨਿਕਲ ਜਾਵਾਂ, ਮੇਰੀ ਮੁਕਤੀ ਹੋ ਜਾਵੇ, ਉਹ ਇਸ ਕਰਕੇ ਗੁਰੂ ਦੀ ਭਗਤੀ ਕਰਦਾ ਹੈ, ਗੁਰਬਾਣੀ ਪੜ੍ਹਦਾ ਹੈ, ਗੁਰਬਾਣੀ ਸੁਣਦਾ ਹੈ, ਨਾਮ ਜਪਦਾ ਹੈ, ਸੇਵਾ ਕਰਦਾ ਹੈ, ਸਾਧਨਾ ਕਰਦਾ ਹੈ, ਉਸਨੂੰ ਜਗਿਆਸੂ ਭਗਤ ਸਾਧਕ ਕਿਹਾ ਜਾਂਦਾ ਹੈ। ਚੌਥਾ ਹੁੰਦਾ ਹੈ ਗਿਆਨੀ। ਗਿਆਨੀ ਮੇਰੇ ਵਰਗਾ ਕਥਾ ਵਾਲਾ ਨਹੀਂ, ਕਥਾ ਕਰ ਲੈਣੀ, ਬੋਲ ਲੈਣਾ, ਅਸੀਂ ਗਿਆਨੀ ਤਾਂ ਕੁਆ ਸਕਦੇ ਹਾਂ, ਪਰ ਉਹ ਗਿਆਨੀ ਨਹੀਂ ਜਿਹੜੇ ਗੁਰਬਾਣੀ 'ਚ ਦੱਸੇ ਗਏ। ਉਹ ਗਿਆਨੀ ਜਿਹੜਾ ਆਪਣੀ ਆਤਮਾ ਨੂੰ ਜਾਣ ਚੁੱਕਾ ਹੈ, ਪਰਮਾਤਮਾ ਦਾ ਸਾਕਸ਼ਾਤ ਜਿਸ ਨੂੰ ਗਿਆਨ ਹੋ ਚੁੱਕਾ ਹੈ, ਜਿਹਦੇ ਬਾਰੇ ਪੰਚਮ ਪਾਤਸ਼ਾਹ ਜੀ ਕਹਿੰਦੇ ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਭੇਖੈ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਉਹਨੇ ਪਰਮਾਤਮਾ ਨੂੰ, ਬ੍ਰਹਮ ਨੂੰ ਏਦਾਂ ਪਰ ਵੇਖ ਲਿਆ ਹੈ ਜਿਵੇਂ ਹੱਥ 'ਤੇ ਧਰਿਆ ਔਲਾ ਹੁੰਦਾ ਹੈ, ਸਾਹਮਣੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਜਿਹੜਾ ਆਤਮਾ ਅਤੇ ਪਰਮਾਤਮਾ ਨੂੰ ਇੱਕ ਕਰਕੇ ਸਾਰੇ ਸੰਸਾਰ ਵਿੱਚ ਵਿਆਪਕ ਪ੍ਰਭੂ ਦੀ ਜੋਤ ਨੂੰ ਜਾਣ ਗਿਆ ਹੈ, ਉਹ ਬ੍ਰਹਮ ਗਿਆਨੀ ਹੈ। ਇਹ ਚਾਰ ਪ੍ਰਕਾਰ ਦੇ ਪੁਰਸ਼ ਹਨ ਸਾਧ ਸੰਗਤ ਜੀ। ਪਾਮਰ ਦੀ ਇੱਥੇ ਕੋਈ ਗੱਲ ਨਹੀਂ, ਉਹਨੇ ਤਾਂ ਗੁਰੂ ਘਰ ਆਉਣਾ ਹੀ ਨਹੀਂ। ਜੇ ਗੁਰੂ ਘਰ ਦੀ ਗਲੀ ਵਿੱਚੋਂ ਲੰਘਣਾ ਹੈ ਵੀ ਤਾਂ ਵੀ ਚਾਰ ਗਾਲਾਂ ਕੱਢ ਕੇ ਹੀ ਲੰਘੇਗਾ, ਨਿੰਦਾ ਹੀ ਕਰੇਗਾ। ਗੁਰਬਾਣੀ ਸੁਣਨ ਵਾਲਿਆਂ ਦਾ, ਗੁਰਬਾਣੀ ਪੜ੍ਹਨ ਵਾਲਿਆਂ ਦਾ ਤਿਰਸਕਾਰ ਹੀ ਕਰੇਗਾ। ਪਾਮਰ ਦੀ ਕੋਈ ਗੱਲ ਨਹੀਂ, ਵਿਸ਼ਈ ਦੀ ਵੀ ਇੱਥੇ ਗੱਲ ਕੋਈ ਨਹੀਂ, ਕਿਉਂਕਿ ਉਹ ਵੀ ਦੁਨੀਆਂ ਵਿੱਚ ਹੀ ਫਸਿਆ ਹੋਇਆ ਹੈ, ਉਹ ਵੀ ਦੁਨਿਆਵੀ ਮੰਗਾਂ ਲਈ ਗੁਰਦੁਆਰੇ ਆਉਂਦਾ ਹੈ। ਇੱਥੇ ਜਗਿਆਸੂ ਦੀ ਅਤੇ ਗਿਆਨੀ ਦੀ ਗੱਲ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਰਤਾ ਜਿਹੜਾ ਜਗਿਆਸੂ ਬਣ ਕੇ ਆਪਣੀ ਆਤਮਾ ਦੇ ਕਲਿਆਣ ਲਈ, ਆਪਣਾ ਜਨਮ ਮਰਨ ਮੇਟਣ ਲਈ ਗੁਰਬਾਣੀ ਸੁਣ ਰਿਹਾ ਹੈ, ਉਹ ਸੁਰਤਾ ਵੀ ਪਰਮੇਸ਼ਰ ਆਪ ਬਣਿਆ ਹੋਇਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਾਣ ਜਿਸਨੇ ਆਤਮਾ ਨੂੰ ਜਾਣ ਲਿਆ ਹੈ, ਪਰਮਾਤਮਾ ਨੂੰ ਜਾਣ ਲਿਆ ਹੈ, ਉਹ ਬ੍ਰਹਮ ਗਿਆਨੀ, ਉਹ ਵੀ ਪਰਮੇਸ਼ਰ ਆਪ ਬਣਿਆ ਹੋਇਆ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਪਰਮਾਤਮਾ ਹੀ ਰੂਪ ਹੋ ਗਿਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਵਾਹਿਗੁਰੂ ਪਰਮੇਸ਼ਰ ਆਪੇ ਹੀ ਜਗਿਆਸੂਆਂ ਦੀਆਂ ਗੱਲਾਂ, ਬੇਨਤੀਆਂ, ਅਰਦਾਸਾਂ, ਜੋਦੜੀਆਂ ਸੁਣਨ ਵਾਲਾ ਹੈ ਅਤੇ ਆਪੇ ਉਹਨਾਂ ਦੇ ਦੁੱਖ ਸੁੱਖ ਨੂੰ ਜਾਣਨ ਵਾਲਾ ਹੈ। ਆਪ ਹੀ ਜਗਿਆਸੂ ਹੈ ਅਤੇ ਆਪ ਹੀ ਬ੍ਰਹਮ ਗਿਆਨੀ ਹੈ।
आपे कद कद वेखै तान।
और परमेश्वर अपने तान नाल, तान कहिंदे ताकत नूं, शक्ति नूं, बल नूं, परमात्मा अपने बल नाल, अपनी शक्ति नाल इस संसार की रचना कर करके आप ही वेख रहा है। रचना रच रच वेख, रचना रच रच वेख,
रचना रच रच वेख, रचना रच रच वेख,
आपे कर कर वेख तान, आपे कर कर वेख तान,
आपे कर कर वेख तान, आपे कर कर वेख तान।
अपनी शक्ति अपनी माया द्वारा कीता पसाओ, एको कवाओ, तिस्ते होए लख दरियाओ। उसने इस शक्ति नाल संसार पैदा कीता है ते आप ही अपनी बनाई हुई सृष्टि नूं देखदा है।
तू दाता नाम प्रवान,
हे वाहिगुरु तू दाता है, तेरे नाम दे नाल ए जीव तेरे दर ते प्रवान होंदा है। तेरे दर तो जे नाम दी दात मिल जावे, तू नाम दा दाता भी तू ही है। जिथे संसारी वस्तुआं परमेश्वर दिंदा है, उत्थे जिन्हां ते खास कृपा करदा उन्हां नूं अपना नाम दिंदा है, नाम दी परवानगी दी मोहर ला दिंदा है। जिन्हां दे मत्थे ते नाम दी परवानगी दी मोहर लग जांदी है, ओ दरगाह विच प्रवान हो जांदे हन।
ऐसा नाम निरंजन देओ,
हे वाहिगुरु तेरा ऐसा नाम है जो माया दी कालख तो रहत है। निरंजन दा अर्थ है कालख तो रहत होना। जितना संसार है सारिआं नूं माया दी कालख लगी हुई है, पर परमेश्वर दा नाम निरंजन है। ऐसा नाम निरंजन होए जे को मन जाने मन कोए। महाराज कथन करदे परमेश्वर दा नाम माया दी कालख तो रहत है।
हो जाचक तू लख अभेओ,
हे परमात्मा तेरा भेद कोई नहीं पा सकदा, तेनू वेख कोई नहीं सकदा, तू अलख ते अभेओ है। मैं तेरे दर दा मंगता हां, नानक जाचक दर तेरा, प्रभ तुधनो मंगै दान। महाराज मैं तुहाडे दर तो तुहाडे नाम दी खैर मंगदा
हाँ।
विश्राम दे करके जगत गुरु नानक देव जी महाराज कथन करदे हन।
माया मोह त्रकटी नार,
त्रकटी कहंदे जेड़ी अपने धर्म तो आचरण तो गिर चुकी होवे, भैड़े आचरण वाली स्त्री कुचजी, जिस नूं अपने धर्म दी अपने आचरण दी सोझी नहीं है और पापां विच प्रवृत्त होई पई है। महाराज कहिंदे उस कुचजी दा, उस दुराचारणी दा कोई इतबार नहीं होंदा। उह धोखेबाज कपटी छलिया होया करदी है। इह जिहड़ी माया है संसार दे विच असीं बाहर देख रहे, माया दा विद्वाना ने अर्थ कीता है साध संगत जी, वो वस्तु जिहड़ी है नहीं पर दिसदी होवे, है कोई नहीं दिसदी है, उहनूं कहिंदे ने माया। है झूठी पर दिसदी सच्ची है। जिवें मारू थल दे विच पाणी कोई नहीं हुंदा पर हिरण नूं दिसदा है। सूरज दियां किरणां रेते ते पैंदियां ने, चमक पैंदियां, जे लगदा है जिवें पाणी है। वह बेचारा हिरण दौड़ दौड़ के मर जांदा, मिर्ग तृष्णा उहदी पूरी नहीं हुंदी। रस्सी दे विच सप कदी नहीं हुंदा पर भुलेखा पैंदा है वी रस्सी दे विच सप है। माया वह है जो है कोई नहीं पर दिसदी है। महाराज कहिंदे ये बड़ी दुराचारणी औरत है जिहड़ी माया है। हाँ जी,
भूंडी कामण कामणे आद,
भूंडी का अर्थ है भैड़ी, भैड़े आचरण वाली कामणी स्त्री। कामण आर जादू टूणे करन वाली, माया एक ऐसी स्त्री है जिहदे बारे महाराज जी ने बचन किए, ऐसी स्त्री एक राम उपाई, उन सब जग खाया, हम गुर राखे मेरे भाई। ये ऐसी स्त्री है दुराचारणी, जादू करके सारियां दा कालजा कढ लैंदी है। गुरु नानक साहब महाराज जदों कामरूप विदेश विच गए ते उत्थे दियां जादूगरनियां ने मरदाने नूं भेडू बना दिता जादू दे नाल। सच्चे पातशाह महाराज ने उन्हां दे माया जाल विचों मरदाने नूं कढ के ते उन्हां जादूगरनियां नूं भगती दा उपदेश दिता। ਇਹ ਮਾਇਆ ਤਾਂ ਹਰ ਜਗ੍ਹਾ 'ਤੇ ਜਾਦੂ ਕਰ ਰਹੀ ਹੈ, ਕੋਈ ਥਾਂ ਨਹੀਂ, ਕੋਈ ਤੀਰਥ ਨਹੀਂ, ਕੋਈ ਸਥਾਨ ਨਹੀਂ ਛੱਡਿਆ, ਜਿੱਥੇ ਜਾਈਦਾ ਉੱਥੇ ਹੀ ਮਾਇਆ। ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਹੋ, ਜਿਸ ਮਾਇਆ ਨੇ ਖੰਡਾਂ ਬ੍ਰਹਮੰਡਾਂ ਨੂੰ ਮੋਹਿਤ ਕੀਤਾ ਹੋਇਆ ਹੈ, ਸਭ ਸਥਾਨਾਂ 'ਤੇ ਆਪਣਾ ਡੰਕਾ ਵਜਾਇਆ ਹੋਇਆ ਹੈ, ਸਾਰਿਆਂ ਦਾ ਹੀ ਕਾਲਜਾ ਕੱਢ ਕੇ ਖਾ ਲੈਂਦੀ ਹੈ, ਸਾਰਿਆਂ ਨੂੰ ਮੋਹ ਲੈਂਦੀ ਹੈ, ਐਸੀ ਮਾਇਆ ਮੋਹਣੀ ਹੈ।
ਰਾਜ ਰੂਪ ਝੂਠਾ ਦਿਨ ਚਾਰ,
ਇਸ ਮਾਇਆ ਦਾ ਬਣਾਇਆ ਹੋਇਆ ਪਰਪੰਚ ਸਭ ਝੂਠਾ ਹੈ, ਭਾਵੇਂ ਉਹ ਰਾਜ ਸੱਤਾ ਹੋਵੇ, ਬਹੁਤਾ ਚਿਰ ਰਾਜ ਵੀ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕੋਈ ਹਰ ਸਮਾਨ ਨਹੀਂ ਰਾਜਾ, ਵਾਹਿਗੁਰੂ ਵਰਗਾ ਕੋਈ ਰਾਜਾ ਨਹੀਂ ਹੈ, ਉਹਦਾ ਰਾਜ ਸੱਚਾ ਹੈ। ਦੁਨਿਆਵੀ ਰਾਜ ਕਿਸੇ ਦਾ 5 ਸਾਲ, ਕਿਸੇ ਦਾ 10 ਸਾਲ, ਕਿਸੇ ਦਾ 20 ਸਾਲ ਚੱਲੇਗਾ। ਇਸ ਕਰਕੇ ਮਹਾਰਾਜ ਕਹਿੰਦੇ ਮਾਇਆ ਦਾ ਬਣਾਇਆ ਹੋਇਆ ਰਾਜ ਅਤੇ ਰੂਪ, ਸੁੰਦਰਤਾ, ਹੁਸ਼ਨ, ਜਵਾਨੀ, ਇਹ ਵੀ ਮਾਇਆ ਦੀ ਖੇਡ ਹੁੰਦੀ ਹੈ। ਧਨ ਜੋਬਨ ਦਿਨ ਚਾਰ ਪਹੁੰਨੋ ਜਾਨੀ ਹੈ, ਧਨ ਜੋਬਨ ਇਹ ਚਾਰ ਦਿਨਾਂ ਦੇ ਪ੍ਰਾਹੁਣੇ ਨੇ। ਧਨ ਜੋਬਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ, ਇਹ ਚਾਰ ਦਿਨਾਂ ਦੀ ਖੇਡ ਹੈ। ਮਹਾਰਾਜ ਕਹਿੰਦੇ ਰਾਜ ਰੂਪ ਝੂਠਾ ਦਿਨ ਚਾਰ, ਚਾਰ ਦਿਨਾਂ ਦੇ ਬਾਅਦ ਸਭ ਦਾ ਰੂਪ ਰੰਗ ਪੁਰਾਣਾ ਹੋ ਜਾਂਦਾ ਹੈ।
ਨਾਮ ਮਿਲੇ ਚਾਨਣ ਅੰਧਿਆਰ,
ਸਾਰੇ ਪਾਸੇ ਹਨੇਰਾ ਹੈ, ਜਿਹੜੀ ਚੀਜ਼ ਨੂੰ ਹੱਥ ਪਾਉਂਦੇ ਹਾਂ ਉਹੀ ਗਲ ਜਾਂਦੀ ਹੈ। ਰਾਜ ਨੂੰ ਹੱਥ ਪਾਉਂਦੇ ਹਾਂ ਰਾਜ ਚਲਾ ਜਾਂਦਾ ਹੈ, ਰੂਪ ਨੂੰ ਹੱਥ ਪਾਉਂਦੇ ਹਾਂ ਰੂਪ ਚਲਾ ਜਾਂਦਾ ਹੈ, ਜਵਾਨੀ ਚਲੀ ਜਾਂਦੀ ਹੈ, ਕੁਝ ਨਹੀਂ ਰਹਿੰਦਾ। ਕਿਹੜੀ ਚੀਜ਼ 'ਤੇ ਭਰੋਸਾ ਕਰੀਏ? ਹੇ ਸੱਚੇ ਪਾਤਸ਼ਾਹ, ਹੇ ਗੁਰੂ ਨਾਨਕ ਜੀ, ਤੁਸੀਂ ਦੱਸੋ ਅਸੀਂ ਕਿਹਦਾ ਆਸਰਾ ਲਈਏ? ਅਤੇ ਮਹਾਰਾਜ ਕਹਿੰਦੇ ਭਾਈ, ਇਸ ਹਨੇਰੇ ਵਿੱਚ ਚਾਨਣ ਦੀ ਕਿਰਨ ਇੱਕੋ ਹੀ ਹੈ, ਨਾਮ ਮਿਲਿਆ ਚਾਨਣ ਅੰਧਿਆਰ। ਜੇ ਸੰਸਾਰ ਵਿੱਚ ਕਿਸੇ ਨੂੰ ਨਾਮ ਦੀ ਦਾਤ ਮਿਲ ਜਾਵੇ, ਵਾਹਿਗੁਰੂ 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 ਕਿਸੇ ਦੇ ਹਿਰਦੇ 'ਚ ਵੱਸ ਜਾਵੇ, ਤਾਂ ਉਹਦੇ ਜੀਵਨ ਵਿੱਚ ਚਾਨਣਾ ਹੀ ਚਾਨਣਾ ਹੋ ਜਾਏਗਾ, ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਏਗਾ।
ਚੱਖ ਛੋਡੀ ਸਹਿ ਸਾਹ ਨਹੀਂ ਕੋਈ,
ਮਹਾਰਾਜ ਕਹਿੰਦੇ ਮਾਇਆ ਅਸੀਂ ਚੰਗੀ ਤਰ੍ਹਾਂ ਚੱਖ ਕੇ ਛੱਡੀ ਹੈ, ਚੰਗੀ ਤਰ੍ਹਾਂ ਵੇਖ ਕੇ, ਇਹਦੇ 'ਚ ਕੋਈ ਸਹਿਸੇ ਵਾਲੀ ਗੱਲ ਨਹੀਂ। ਅਸੀਂ ਕੇਵਲ ਸੁਣੀ ਸੁਣਾਈ ਗੱਲ ਨਹੀਂ ਕਰ ਰਹੇ, ਆਪਣੇ ਤਜਰਬੇ ਨਾਲ ਮਾਇਆ ਨੂੰ ਜੋ ਕੇ ਵੇਖਿਆ ਹੈ।
ਬਾਪ ਦਿਸੈ ਵੇ ਜਾਤ ਨਾ ਹੋਏ,
ਇਹ ਮਾਇਆ ਨਾਸਮਾਨ ਹੈ, ਇਹ ਝੂਠੀ ਹੈ, ਪਰ ਘਬਰਾਉਣ ਦੀ ਲੋੜ ਨਹੀਂ, ਸੱਚਾ ਵੀ ਨਾਲ ਹੀ ਵੱਸਦਾ ਹੈ। ਆਖੋ ਸਤਨਾਮ
ਸ੍ਰੀ ਵਾਹਿ।
ਸੱਚਾ ਕੀ ਹੈ? ਸੱਚਾ ਸਾਡਾ ਪਿਤਾ ਪਰਮਾਤਮਾ ਹੈ, ਵਾਹਿਗੁਰੂ ਹੈ। ਮਾਇਆ ਤਾਂ ਛਲੀਆ ਹੈ, ਮਾਇਆ ਤਾਂ ਨਾਸਮਾਨ ਹੈ, ਪਰ ਪਰਮੇਸ਼ਰ ਸੱਚਾ ਹੈ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੂੰ ਕਾਹੇ ਡੋਲ ਹੈ ਪ੍ਰਾਣੀਆਂ, ਤੂੰ ਰਾਖੇਗਾ ਸਿਰਜਣਹਾਰ। ਉਹ ਸੱਚਾ ਵਾਹਿਗੁਰੂ ਲੋਕ ਪਰਲੋਕ ਵਿੱਚ ਤੇਰੇ ਨਾਲ ਹੈ, ਉਹਦਾ ਭਰੋਸਾ ਕਰ ਲਓ। ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ, ਬਾਪ ਦਿਸੈ ਵੇ ਜਾਤ ਨਾ ਹੋਏ, ਜਿਹਦੇ ਸਿਰ 'ਤੇ ਪਿਓ ਖਲੋਤਾ ਹੋਵੇ ਉਹਨੂੰ ਕੋਈ ਵੇਜਾਤ ਨਹੀਂ ਕਹਿ ਸਕਦਾ। ਵੇਜਾਤ ਯਾਨੀ ਜਿਹੜਾ ਅਸਲਾ ਕੋਈ ਨਾ ਹੋਵੇ, ਜਿਹਦੀ ਜਾਤ ਕੋਈ ਨਾ ਹੋਵੇ, ਜਿਹਦਾ ਪਿਓ ਕੋਈ ਨਾ ਹੋਵੇ। ਜਿਵੇਂ ਮਹਾਰਾਜ ਕਹਿੰਦੇ ਜਿਉਂ ਵੇਸ਼ਵਾ ਪੂਤ ਨਿਨਾਉ, ਵੇਸ਼ਵਾ ਦੇ ਪੁੱਤਰ ਦਾ ਕਿਹਦਾ ਪਿਓ ਕਹੋਗੇ, ਕੌਣ ਹੈ ਉਹਨੂੰ ਬੇਜਾਤ ਹੀ ਕਹਿ ਦਿੰਦੇ ਨੇ, ਕਹਿੰਦੇ ਇਹ ਤਾਂ ਵੇਸ਼ਵਾ ਦਾ ਪੁੱਤਰ ਹੈ, ਬੇਜਾਤ ਹੈ। ਪਰ ਜਿਹਦਾ ਪਿਓ ਦਿਸਦਾ ਹੋਵੇ ਉਹਨੂੰ ਨਹੀਂ ਕਹਿ ਸਕਦੇ ਵੀ ਇਹ ਬੇਜਾਤ ਹੈ। ਹੇ ਭਾਈ, ਇਸ ਜੀਵ ਦਾ ਪਿਤਾ ਵਾਹਿਗੁਰੂ ਹੈ, ਇੱਕ ਪਿਤਾ ਇੱਕ ਸਕੇ ਹਮ ਬਾਰਕ। ਉਹ ਜਿਹੜਾ ਸਾਡਾ ਪਿਤਾ ਹੈ ਉਹ ਸਾਡੇ ਸਿਰ 'ਤੇ ਹੈ, ਇਸ ਕਰਕੇ ਸਾਨੂੰ ਇਸ ਮਾਇਆ ਦੇ ਮੋਹ ਵਿੱਚ ਫਸਣ ਦੀ ਲੋੜ ਨਹੀਂ ਅਤੇ ਘਬਰਾਉਣ ਦੀ ਲੋੜ ਨਹੀਂ। ਉਹ ਪਰਮੇਸ਼ਰ ਸਾਡੇ ਸਿਰ 'ਤੇ ਹੈ।
ਏਕੇ ਕੋ ਨਾਹੀ ਭੋ ਕੋਏ,
ਮਹਾਰਾਜ ਕਹਿੰਦੇ ਜੇ ਇੱਕ ਦੇ ਬਣ ਜਾਓਗੇ, ਇੱਕ ਅਕਾਲ ਪੁਰਖ ਜੋਤੀ ਸਰੂਪ ਪਰਮਾਤਮਾ ਦੇ ਨਾਮ ਵਿੱਚ ਜੁੜ ਜਾਓਗੇ, ਤੇ ਫਿਰ ਜਮਾਂ ਦਾ, ਸੰਸਾਰ ਦਾ, ਜੰਮਣ ਮਰਨ ਦਾ, ਆਦੀਆਂ ਵਿਆਦੀਆਂ ਉਪਾਧੀਆਂ ਦਾ ਕੋਈ ਵੀ ਡਰ ਨਹੀਂ ਰਹੇਗਾ।
ਕਰਤਾ ਕਰੇ ਕਰਾਵੇ ਸੋਏ,
ਫਿਰ ਪਤਾ ਲੱਗੇਗਾ ਕਿ ਕਰਤਾ ਪੁਰਖ ਆਪ ਹੀ ਕਰ ਰਿਹਾ ਤੇ ਆਪ ਹੀ ਕਰਾ ਰਿਹਾ ਹੈ।
ਸ਼ਬਦ ਮੂਏ ਮਨ ਮਨ ਤੇ ਮਾਰਿਆ,
ਜਿਹਨਾਂ ਗੁਰਮੁਖਾਂ ਨੇ ਸ਼ਬਦ ਨਾਲ ਆਪਣੇ ਮਨ ਨੂੰ ਮਾਰਿਆ ਹੈ, ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ, ਗੁਰਮੁਖਾਂ ਨੇ ਵਾਹਿਗੁਰੂ 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 ਜਪ ਕੇ ਆਪਣਾ ਮਨ ਮਾਰਿਆ ਹੈ। ਅਭਿਆਸ ਹੈ, ਗੁਰੂ ਕਿਰਪਾ ਨਾਲ ਹੁੰਦਾ। ਜਦੋਂ ਸ਼ਬਦ ਦੀ ਕਸਵੱਟੀ ਲੱਗਦੀ ਹੈ ਮਨ ਮਰ ਜਾਂਦਾ। ਸ਼ਬਦ ਮੂਹੇ, ਸ਼ਬਦ ਦੁਆਰਾ ਜਿਹੜੇ ਗੁਰਮੁਖ ਆਪਣੇ ਮਨ ਨੂੰ ਮਾਰ ਲੈਂਦੇ ਹਨ, ਆਪਣੇ ਮਨ ਦੀਆਂ ਵਾਸ਼ਨਾਵਾਂ ਤੇ ਕਾਬੂ ਪਾ ਲੈਂਦੇ ਹਨ।
ਠਾਕ ਰਹੇ ਮਨ ਸਾਚੈ ਧਾਰਿਆ,
ਜਿਹਨਾਂ ਨੇ ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ ਠਾਕ ਲਿਆ, ਰੋਕ ਲਿਆ ਹੈ, ਸਾਰੇ ਪਾਸਿਓਂ ਧਿਆਨ ਹਟਾ ਕੇ ਸ਼ਬਦ ਵਿੱਚ ਆਪਣੀ ਸੁਰਤੀ ਨੂੰ ਜੋੜਿਆ ਹੈ, ਉਹਨਾਂ ਦੇ ਹਿਰਦੇ ਵਿੱਚ ਸੱਚਾ ਵਾਹਿਗੁਰੂ ਵਸ ਗਿਆ ਹੈ ਤੇ ਸੱਚੇ ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ, ਧਾਰਿਆ ਸੱਚ ਹੈ, ਧਾਰਿਆ ਸੱਚੇ ਨੇ ਉਹਨਾਂ ਨੂੰ ਆਪਣੇ ਬਣਾ ਲਿਆ ਹੈ।
ਅਵਰ ਨਾ ਸੂਝੈ ਗੁਰ ਕੋ ਵਾਰਿਆ,
ਇਹ ਪ੍ਰਾਪਤੀ ਕਰਨ ਵਾਸਤੇ ਹੋਰ ਕੋਈ ਚਾਰਾ ਨਹੀਂ ਸੁਝਦਾ। ਪਰਮਾਤਮਾ ਦੀ ਪ੍ਰਾਪਤੀ ਲਈ ਇਸ ਸੰਸਾਰ ਦੇ ਵਿੱਚ ਹੋਰ ਕੋਈ ਸਾਧਨ ਨਹੀਂ ਸਿਵਾਏ ਗੁਰੂ ਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਵਰ ਨਾ ਸੂਝੈ, ਹੋਰ ਸਾਨੂੰ ਨਹੀਂ ਕੋਈ ਨਜ਼ਰ ਆਉਂਦਾ ਗੁਰੂ ਨਾਨਕ ਸਾਹਿਬ ਜੀ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ। ਉਸ ਪਰਮਾਤਮਾ ਦਾ ਕੋਈ ਸਾਨੂੰ ਗਿਆਨ ਦੇ ਦੇਵੇਗਾ, ਹੋਰ ਕੁਛ ਨਹੀਂ ਹੈ, ਕੇਵਲ ਗੁਰੂ ਦਾ ਹੀ ਆਸਰਾ ਹੈ। ਗੁਰ ਕਉ ਵਾਰਿਆ, ਵਾਰੇ ਵਾਰੇ ਜਾਈਏ ਗੁਰੂ ਤੋਂ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਬਲਿਹਾਰ ਜਾਈਏ ਸਤਿਗੁਰਾਂ ਤੋਂ, ਜਿਨ੍ਹਾਂ ਨੇ ਪਰਮਾਤਮਾ ਦੇ ਸਰੂਪ ਦਾ ਪ੍ਰਕਾਸ਼ ਕਰਾ ਦਿੱਤਾ ਹੈ।
ਨਾਨਕ ਨਾਮ ਰਤੇ ਨਿਸਤਾਰਿਆ,
ਮਹਾਰਾਜ ਕਹਿੰਦੇ ਜੀ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਗਏ, ਰਤੇ ਨਾਨਕ ਨਾਮ ਰਤੇ, ਜਿਹੜੇ ਨਾਮ ਦੇ ਰੰਗ ਵਿੱਚ ਰਤੇ ਨਿਸਤਾਰਿਆ, ਉਹ ਭਾਵ ਸਾਗਰ ਤੋਂ ਪਾਰ ਉਤਰ ਗਏ। ਜਿਨ੍ਹੀ ਨਾਮ ਧਿਆਇਆ ਗਏ ਮਸਕਤ ਕਹਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦੀ ਇਹ ਵਿਚਾਰ ਜਿਵੇਂ ਗੁਰੂ ਸਾਹਿਬ ਜੀ ਨੇ ਕਰਾਈ ਹੈ, ਸੰਗਤਾਂ ਨਾਲ ਸਾਂਝੀ ਕੀਤੀ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਆਓ ਫਤਿਹ ਬੁਲਾਈਏ, ਸਮਾਪਤੀ ਦਾ ਸਮਾਂ ਹੋ ਚੁੱਕਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।